ਤੁਸੀਂ ਤਾਂ ਬੜਾ ਸਖਾਲਾ ਕਹਿਤਾ, ਕੋਈ ਪ੍ਰਸ਼ਾਦ ਪਾਣੀ ਛਕੇ। ਕਹਿੰਦੇ ਹੋਰ ਫਿਰ ਕਿਵੇਂ ਕਹੀਦਾ, ਕੀ ਕਰਦਾ ਮੈਂ? ਕਹਿੰਦਾ ਸੱਚੇ ਪਾਤਸ਼ਾਹ, ਪਹਿਲਾਂ ਮੈਂ ਜਾਂਦਾ ਨਗਰ 'ਚ, ਮੈਂ ਮੱਥੇ ਦੇਖਦਾ ਹੁੰਦਾ, ਮੱਥੇ ਪੜ੍ਹਨ ਦੀ ਮੈਨੂੰ ਜਾਂਚ ਆ ਗਈ। ਜਿਹਦੇ ਮੱਥੇ ਦੇ ਵਿੱਚ ਕੋਈ ਕਰਵਟ ਨਾ ਹੋਵੇ, ਤੀਵੜੀ ਨਾ ਬੱਟੀ ਹੋਵੇ, ਅਤੇ ਬੁੱਲ ਹੱਸਦੇ ਹੋਣ, ਅੱਖਾਂ ਦੇ ਵਿੱਚ ਚਮਕ ਹੋਵੇ, ਉਹ ਬਹੁਤ ਵਧੀਆ ਬੰਦਾ ਹੋਇਆ ਕਰਦਾ। ਉਹਨੂੰ ਮੈਂ ਸਤਿਕਾਰ ਦਾ ਆਵਾਜ਼ਾ ਦਿੰਦਾ, ਉਹ ਫਿਰ ਮੈਨੂੰ ਪੁੱਛਦਾ, ਫਿਰ ਉਹ ਪ੍ਰਸ਼ਾਦਾ ਛਕਾਉਂਦਾ, ਮੈਂ ਆਪ ਵੀ ਲਿਆਉਂਦਾ ਅਤੇ ਤੁਹਾਡਾ ਵੀ ਲੈ ਆਉਂਦਾ। ਮਹਾਰਾਜ ਕਹਿੰਦੇ ਮਰਦਾਨੇ, ਜੇ ਇਸ ਤਰ੍ਹਾਂ ਨਾ ਹੋਵੇ। ਕਹਿੰਦਾ ਸੱਚੇ ਪਾਤਸ਼ਾਹ, ਫਿਰ ਇੱਕ ਦਿਨ ਮੇਰੇ ਨਾਲ ਜਾ ਕੇ ਦੇਖੋ ਕਿਵੇਂ ਗਾਲਾਂ ਪੈਂਦੀਆਂ। ਕੋਈ ਕਹਿੰਦਾ ਚੋਰ ਹੈ ਇਹ, ਕੋਈ ਕਹਿੰਦਾ ਕੁਛ, ਕਹਿੰਦਾ ਮੈਂ ਢੀਠ ਹੋ ਕੇ ਮੰਗੀ ਜਾਂਦਾ, ਕੋਈ ਨਾ ਕੋਈ ਦੇ ਦਿੰਦਾ। ਮਹਾਰਾਜ ਜਲਾਲ ਚਾਹ ਕਹਿਣ ਲੱਗੇ, ਮਰਦਾਨਿਆ, ਨਿਰੰਕਾਰ ਦੀ ਕਰੀਏ ਚਾਕਰੀ ਤੇ ਦੁਨੀਆਂ ਕੇ ਹੱਥ ਅੱਡੀ ਹੈ। ਦੁਨੀਆਂ ਤਾਂ ਆਪ ਮੰਗਤੀ ਹੈ, ਸਾਰੀ ਸਭ ਚੀਜ਼ਾਂ ਹਰ ਵਕਤ ਮੰਗਦੇ ਨੇ, ਆਖੇ ਮੰਗੇ ਦੇ ਕਰਦੇ ਨੇ ਦਿਨ ਰਾਤ, ਕਿਹੜਾ ਕਿਹੜਾ ਨਹੀਂ ਮੰਗਦਾ। ਉਹ ਦੇਣ ਵਾਲਾ ਦਿੰਦਾ, ਦਾਤ ਕਰੇ ਦਾਤਾ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾ। ਮਹਾਰਾਜ ਨੇ ਚਰਨ ਕੱਢਿਆ ਆਪਣੀ ਖੜਾਵਾਂ ਚੋਂ, ਧਰਤੀ ਦੇ ਵਿੱਚ ਐਂ ਕਰਕੇ ਮਹਾਰਾਜ ਕਹਿਣ ਲੱਗੇ, ਮਰਦਾਨਿਆ ਚੱਕ ਲੈ, ਬਹੁਤ ਕੀਮਤੀ ਲਾਲ ਹੈ, ਇਹਦਾ ਮੁੱਲ ਪੁੱਛਿਆ, ਨਾਲੇ ਪ੍ਰਸ਼ਾਦਾ ਛਕਿਆ, ਵੇਚਣਾ ਨਹੀਂ ਹੈ। ਜਾਂਦੇ ਜਾਂਦੇ ਮਰਦਾਨਾ ਸ਼ਹਿਰ ਦੇ ਅੰਦਰ ਇੱਕ ਸਬਜ਼ੀ ਫਰੋਸ਼ ਦੇ ਕੋਲ ਜਾਂਦਾ ਹੈ, ਉਹਨੂੰ ਦਿਖਾਇਆ ਕਿ ਭਾਈ ਮੈਂ ਕੁਛ ਛਕਣ ਨੂੰ ਲੈਣਾ ਹੈ, ਅਤੇ ਨਾਲੇ ਆਹ ਦੱਸਦੇ ਮੇਰੇ ਕੋਲ ਇੱਕ ਕੀਮਤੀ ਚੀਜ਼ ਹੈ ਅਤੇ ਇਹਦਾ ਮੁੱਲ ਕਿੰਨਾ ਕੁ। ਉਹਨੇ ਹੱਥ 'ਚ ਲਾਲ ਫੜਿਆ, ਇੱਧਰ ਦੇਖ ਉੱਧਰ ਦੇਖ, ਕਹਿੰਦਾ ਇਹਦਾ ਕਾਹਦਾ ਮੁੱਲ ਹੈ, ਤੂੰ ਵੱਟੀ ਇੱਥੋਂ ਚੱਕ ਲਿਆ। ਕਹਿੰਦਾ ਨਹੀਂ ਪਿਆਰਿਆ, ਇਹ ਤਾਂ ਬਹੁਤ ਕੀਮਤੀ ਲਾਲ ਹੈ। ਉਹ ਜਦ 5-7 ਵਾਰੀ ਅਦਲ ਬਦਲ ਹੋਇਆ ਤਾਂ ਜਿਹੜੇ ਗਾਹ ਖੜੇ ਸੀ ਉਹ ਇੱਥੇ ਕਰਕੇ ਐਂ ਕਰਨ ਲੱਗ ਗਏ, ਕਹਿੰਦੇ ਛੱਡੋ, ਕਹਿੰਦੇ ਦਿਮਾਗ 'ਚ ਫਰਕ ਹੈ ਇਹਦੇ। ਨਿਰਾਸ਼ ਹੋ ਗਿਆ ਵੀ ਗੁਰੂ ਦਾ ਵਚਨ ਤਾਂ ਝੂਠਾ ਨਹੀਂ ਹੁੰਦਾ, ਇਹ ਮੈਨੂੰ ਭਾਗ ਲਏ ਕਹਿੰਦੇ ਨੇ। ਹਲਵਾਈ ਕੋਲ ਚਲਿਆ ਗਿਆ, ਪਹਿਲਾਂ ਕਹਿਣ ਲੱਗਿਆ ਇਹ ਦੇ ਜਾ ਫਿਰ 2 ਮੂੜੀਆਂ ਲੈ ਲੈ। ਹਲਵਾਈ ਕੋਲ ਗਿਆ, ਇਸੇ ਤਰ੍ਹਾਂ ਹਲਵਾਈ ਕੋਲ ਹੋਇਆ, ਕਹਿਣ ਲੱਗਿਆ ਤੂੰ ਸਿਰ ਮਠਿਆਈ ਲੈ ਲੈ, ਛੱਡ ਜਾ ਇੱਥੇ, ਮੈਂ ਤੱਕੜੀ ਦੇ ਨਾਲ ਬੰਨ ਲਾਂਗਾ, ਇੰਨਾ ਕਪਾਸਕੂ ਹੈ ਇਹਦੇ 'ਚ। ਅੱਗੇ ਬਜਾਜ ਕੋਲ ਗਿਆ, ਉਹ ਕਹਿੰਦਾ 2 ਗਜ ਕੱਪੜਾ ਲੈ ਲੈ। ਇੱਕ ਜੌਹਰੀ ਮਿਲ ਗਿਆ, ਕਹਿੰਦਾ 10 ਰੁਪਈਏ ਲੈ ਲੈ, 10 ਰੁਪਈਏ ਹੁਣ ਦੇ 10,000 ਵਰਗੇ, 1,000 ਗੁਣਾ ਸਿੱਕੇ ਦਾ ਫਰਕ ਪਿਆ। 2 ਰੁਪਈਏ ਦੀ ਗਊ ਆਉਂਦੀ ਸੀ ਉਹਨਾਂ ਦਿਨਾਂ 'ਚ। ਉਹਦੇ ਬਾਅਦ ਅੱਗੇ ਚਲਿਆ ਗਿਆ ਤਾਂ ਉਹਨੇ 100 ਰੁਪਈਆ ਦਿੱਤਾ, ਕਹਿਣ ਲੱਗਿਆ ਚੰਗੇ ਤੋਂ ਚੰਗਾ ਜੌਹਰੀ ਕਿਹੜਾ? ਕਹਿੰਦੇ ਉਹ ਫਲਾਣੇ ਥਾਂ ਰਹਿੰਦਾ, ਸਾਲ ਸਾਹਿਬ ਦਾ ਨਾਂ। ਪੁੱਛ ਕੇ ਉੱਥੇ ਚਲਿਆ ਗਿਆ ਅਤੇ ਜਾ ਕੇ ਬੈਲ ਦਿੱਤੀ, ਨੌਕਰ ਉਤਰਿਆ ਉੱਪਰੋਂ ਚਵਾਰੇ ਦਿਓ, ਪਹਿਲੀ ਮੰਜ਼ਿਲ ਤੋਂ, ਫਸਟ ਫਲੋਰ ਤੋਂ। ਕਹਿਣ ਲੱਗਿਆ ਭਾਈ ਕੀ ਗੱਲ ਹੈ? ਕਹਿਣ ਲੱਗਿਆ ਮੇਰਾ ਨਾਂ ਮਰਦਾਨਾ ਹੈ ਅਤੇ ਮੈਂ ਆਹ ਦਿਖਾਉਣਾ ਹੈ ਕਿੰਨੀ ਕੀਮਤ ਹੈ, ਸ਼ਾਹ ਜੀ ਇਹ ਦੱਸ ਦਿਓ। ਕਹਿੰਦਾ ਮੈਂ ਤਾਂ ਸ਼ਾਹ ਜੀ ਨਹੀਂ, ਮੈਂ ਤਾਂ ਹੈਗਾ ਨੌਕਰ, ਮੇਰਾ ਨਾਂ ਹੈ ਦਰੱਕਾ ਅਤੇ ਸ਼ਾਹ ਜੀ ਤਾਂ ਉੱਤੇ ਨੇ। ਉਹ ਲਾਲ ਫੜ ਲਿਆ, ਲਾਲ ਫੜ ਕੇ ਅੱਟਾ ਸੱਟਾ ਲਾਉਂਦਾ ਜਾਂਦਾ। ਜਦ ਸ਼ਾਹ ਕੋਲ ਗਿਆ, ਸ਼ਾਹ ਕਹਿਣ ਲੱਗਿਆ ਕੀ ਗੱਲ ਹੈ ਬੇਟਾ ਦਰੱਕੇ? ਕਹਿਣ ਲੱਗੇ ਮਹਾਰਾਜ ਪਰਦੇਸੀ ਆਇਆ, ਕੋਈ ਭਾਈ ਮਰਦਾਨਾ ਆਪਣਾ ਨਾਂ ਦੱਸਦਾ ਅਤੇ ਇਹਦੇ ਕੋਲ ਆ ਬਹੁਤ ਵਧੀਆ ਲਾਲ ਹੈ ਅਤੇ ਇਹ ਕੀਮਤ ਪੁੱਛਦਾ। ਕਹਿੰਦੇ ਬੇਟਾ ਤੈਨੂੰ ਵੀ ਬੜੀ ਦੇਰ ਹੋ ਗਈ ਮੇਰੇ ਨਾਲ ਕੰਮ ਕਰਦੇ ਨੂੰ, ਤੂੰ ਹੀ ਦੱਸ ਦੇ। ਕਹਿੰਦਾ ਮਹਾਰਾਜ ਮੈਨੂੰ ਸ਼ਾਹ ਜੀ ਐਂ ਲੱਗਦਾ ਵੀ 1,000 ਰੁਪਈਏ ਦਾ, 1,000 ਦਾ ਮਤਲਬ ਹੋ ਗਿਆ 10-20 ਲੱਖ ਦਾ। ਸ਼ਾਹ ਨੇ ਕਿਹਾ ਇੰਨਾ ਕੀਮਤੀ ਫੜਾ ਤਾਂ, ਜਿਸ ਵਕਤ ਹੱਥ 'ਚ ਫੜਿਆ ਉਹ ਘੁਮਾ ਕੇ ਰੋਸ਼ਨੀ ਦੇ ਸਾਹਮਣੇ ਕਰਿਆ ਅਤੇ ਉਹਦੇ ਰੋਸ਼ਨੀ ਦੀਆਂ ਉਹਦੇ ਵਿੱਚ ਤਰ ਦੇਖੀਆਂ ਲਹਿਰਾਂ, ਉਸ ਵੇਲੇ ਉਹਦਾ ਸਾਹ ਜਿਹੜਾ ਅੰਦਰ ਨੂੰ ਗਿਆ, ਅੰਦਰ ਨੂੰ ਇਹ ਜਾਈ ਜਾਂਦਾ, ਬਾਹਰ ਨੂੰ ਆਉਣਾ ਭੁੱਲ ਗਿਆ, ਛਾਤੀ ਫੈਲ ਗਈ, ਬਾਹਰ ਸਾਹ ਆਇਆ। ਕਹਿੰਦਾ ਬੇਟਾ 100 ਰੁਪਈਆ ਤਜੌੜੀ 'ਚੋਂ ਜਲਦੀ ਲਿਆ ਕੱਢ। ਭਾਈ ਮਰਦਾਨਾ ਦੇਖਦਾ, ਉਹਨੇ ਵੀ ਸਮਝ ਲਿਆ ਕਿ ਸ਼ਾਇਦ ਕਹਿੰਦਾ ਵੀ ਕੀਮਤ ਦਿੰਦਾ। ਕਹਿੰਦਾ ਭਾਈ ਮਰਦਾਨਾ ਮੈਂ ਕੀਮਤ ਨਹੀਂ ਦੇ ਰਿਹਾ, ਅਤੇ ਉੱਧਰ ਸੰਬੋਧਨ ਕਰਕੇ ਕਹਿਣ ਲੱਗਿਆ ਲਿਆ 100 ਰੁਪਈਆ। 100 ਰੁਪਈਆ ਲਿਆਂਦਾ, ਲਾਲ ਰੱਖਿਆ ਚੌਂਕੀ ਦੇ ਉੱਤੇ, ਮੱਥਾ ਟੇਕਿਆ 100 ਰੁਪਈਆ ਰੱਖ ਕੇ। ਕਹਿੰਦਾ ਬੇਟਾ ਆਹ ਅੱਜ ਆਪਣੀ ਕਿਸਮਤ ਜਾਗਦੀ। ਉਹ ਲਾਲ ਨਾਇਬ ਲਾਲ ਦੇਖਣ ਨੂੰ ਮਿਲ ਗਿਆ, ਜਿਹਦੇ ਬਾਰੇ ਸੁਣਦੇ ਹੀ ਸੁਣਦੇ ਸੀ ਪਰ ਦੇਖਿਆ ਨਹੀਂ ਸੀ। ਕਹਿੰਦੇ ਇਹ ਮੁੱਲ ਲਾਲ ਹੈ, ਇਹਦੀ ਕੀਮਤ ਨਹੀਂ। ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਾ ਇਹ ਵੇਚਣਾ ਹੈ ਤੁਸੀਂ? ਜੇ ਤਾਂ ਵੇਚਣਾ ਤਾਂ 3 ਮਹੀਨੇ ਠਹਿਰੋ, ਮੈਂ ਸੂਰਤ ਤੱਕ ਦੂਰ ਦੂਰ ਤੱਕ ਚਿੱਠੀਆਂ ਲਿਖਾਂਗਾ, ਜੌਹਰੀਆਂ ਦਾ ਬੋਰਡ ਇਕੱਠਾ ਹੋਵੇਗਾ, ਇਹਦੀ ਕੀਮਤ ਫੇਰ ਵੀ ਨਹੀਂ ਪੈਂਦੀ, ਜਿੰਨਾ ਕਹਿਣਗੇ ਉਨਾ ਅਸੀਂ ਦੇ ਦਾਂਗੇ, ਤੁਹਾਡਾ ਇਹ? ਕਹਿੰਦੇ ਨਹੀਂ ਮਹਾਰਾਜ, ਇਹ ਮੇਰਾ ਨਹੀਂ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਚੀਜ਼ ਹੈ। ਕਹਿਣ ਲੱਗੇ ਗੁਰੂ ਨਾਨਕ ਕੌਣ ਹੋਇਆ? ਗੁਰੂ ਨਾਨਕ ਉਹੀ ਤਾਂ ਨਹੀਂ ਜਿਹੜੇ ਸੰਸਾਰ ਨੂੰ ਤਾਰਦੇ ਫਿਰਦੇ ਨੇ? ਕਹਿੰਦੇ ਹਾਂ ਉਹੀ। ਖੁਸ਼ ਹੋ ਗਿਆ ਕਿ ਅੱਜ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਕਹਿੰਦਾ ਪ੍ਰਸ਼ਾਦ ਪਾਣੀ ਕਿੰਨੀਆਂ ਕੁ ਮੂਰਤੀਆਂ? ਕਹਿਣ ਲੱਗੇ ਸ਼ਾਹ ਜੀ, ਕਦੇ ਕਦੇ ਤਾਂ ਸੈਂਕੜੇ ਹਜ਼ਾਰਾਂ ਹੁੰਦੇ ਆ, ਪਰ ਅੱਜ ਤਾਂ ਅਸੀਂ 3 ਜਣੇ ਆ, ਮੈਂ ਆ, ਭਾਈ ਬਲ, ਗੁਰੂ ਮਹਾਰਾਜ ਨੇ ਪ੍ਰਸ਼ਾਦਾ ਤਾਂ ਨਹੀਂ ਵਰਜਿਆ? ਕਹਿੰਦੇ ਨੇ। ਕਹਿੰਦੇ ਚਲੋ ਤੁਸੀਂ, ਮੈਂ ਪ੍ਰਸ਼ਾਦਾ ਲੈ ਕੇ ਆਉਣਾ, 100 ਰੁਪਈਆ ਦੇ ਤਾ, ਲਾਲ ਦੇ ਤਾ। ਮਰਦਾਨਾ ਹੈਰਾਨ ਹੋਇਆ, ਤੁਰਿਆ ਜਾਂਦਾ, ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਲਾਲ ਰੱਖਤਾ, ਨਾਲ 100 ਰੁਪਈਆ ਰੱਖਤਾ। ਮਹਾਰਾਜ ਕਹਿੰਦੇ ਮਰਦਾਨਿਆ, ਨਾਲੇ ਆਹ ਲਿਆਇਆ ਤੇ ਨਾਲੇ ਇਹ। ਕਹਿੰਦਾ ਸੱਚੇ ਪਾਤਸ਼ਾਹ ਤੇਰੀਆਂ, ਤੂੰ ਜਾ। ਮੇਰਾ ਤਾਂ ਦਿਮਾਗ ਚੱਕਰ ਖਾ ਰਿਹਾ ਉਸ ਵੇਲੇ ਦਾ। ਕਹਿੰਦੇ ਹਲਵਾਈ, ਮੈਂ ਗਿਆ ਸਬਜ਼ੀ ਪਰੋਸ਼ ਕੋਲ, 2 ਮੂਲੀਆਂ ਮੁੱਲ ਪਾਇਆ। ਹਲਵਾਈ ਕੋਲ ਗਿਆ, ਉਹਨੇ ਅੱਧ ਸਿਰ ਮਠਿਆਈ ਮੁੱਲ ਪਾਇਆ। ਬਜਾਜ ਨੇ 2 ਗਜ ਕੱਪੜਾ, ਤੇ 1 ਜੌਹਰੀ ਨੇ 10 ਰੁਪਈਏ, ਤੇ 1 ਨੇ 100 ਰੁਪਈਆ। ਮਹਾਰਾਜ ਆਹ ਮੈਂ ਵੱਡੇ ਜੌਹਰੀ ਨੂੰ ਮਿਲਿਆ, ਤੇ ਉਹ ਤਾਂ ਕਹਿੰਦਾ ਇਹਦਾ ਮੁੱਲ ਕੋਈ ਨਹੀਂ ਹੈ, ਇਹਦੇ ਤਾਂ ਦਰਸ਼ਨ ਕਰਨ ਦਾ ਹੀ ਭੇਟਾ 100 ਰੁਪਈਆ। ਮੈਂ ਤਾਂ ਹੈਰਾਨ ਹੋ ਗਿਆ। ਮਹਾਰਾਜ ਕਹਿੰਦੇ ਮਰਦਾਨਿਆਂ ਤਾਂ ਸਮਝਾ ਦੇਣੇ ਸੀ। ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇਹ ਕਮਲਾ ਬਣਾ ਤਾ, ਮੈਂ ਜੇ ਹੋਰ ਕਰਦਾ ਪਤਾ ਨਹੀਂ ਮੇਰੇ ਸੰਗਲੇ ਲਾ ਲੈਂਦੇ। ਮੈਂ ਤਾਂ ਡਰ ਗਿਆ ਬਈ ਇਹ ਕਮਲਾ ਕਹਿੰਦੇ ਨੇ ਮੈਨੂੰ, ਕੋਈ ਕਹੇ ਇੱਥੇ ਵੱਟੀ ਚੱਕ ਲਈ, ਕੋਈ ਕਹਿੰਦਾ ਗੰਗਾ 'ਚ ਬੇਅੰਤ ਪਈਆਂ ਨੇ। ਮੈਂ ਫਿਰ ਚੁੱਪ ਕਰ ਗਿਆ। ਕਹਿੰਦੇ ਤੈਂ ਸਮਝਾਉਣਾ ਸੀ ਉਹਨਾਂ ਨੂੰ? ਕਹਿੰਦੇ ਮਹਾਰਾਜ ਮੈਂ ਕਿਵੇਂ ਸਮਝਾਉਂਦਾ, ਸਮਝਦੇ ਨਹੀਂ। ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਜਿਸ ਤਰ੍ਹਾਂ ਦੇ ਨਾਲ ਕੀਮਤੀ ਲਾਲਾਂ ਦੀ ਕਦਰ ਜੌਹਰੀਆਂ ਨੂੰ ਹੁੰਦੀ ਹੈ, ਇਸੇ ਹੀ ਤਰ੍ਹਾਂ ਦੇ ਨਾਲ ਨਾਮ ਦੀ ਮਹਿਮਾ ਦਾ ਜੇ ਪਤਾ ਹੈ ਤਾਂ ਕੇਵਲ ਸੰਤਾਂ ਨੂੰ ਪਤਾ ਹੈ, ਹੋਰ ਸੰਸਾਰ ਨੂੰ ਨਹੀਂ ਪਤਾ। ਸੰਸਾਰ ਐਡੀ ਅਮੋਲਕ ਚੀਜ਼ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ, ਤੇ ਇਹਦੀ ਮਹਿਮਾ ਤਾਂ ਕੇਵਲ ਸੰਤ ਜਾਣਦੇ ਨੇ। ਐ ਪੜ੍ਹ ਲਓ,
ਮਹਿਮਾ ਹਰ ਨਾਮ ਦੀ ਸੰਤਾਂ ਦੇ ਗਿਰਦੇ ਵਸ,
ਕਹਿੰਦੇ ਮਰਦਾਨਿਆਂ ਜਿਸ ਤਰ੍ਹਾਂ ਦੇ ਨਾਲ ਕੀਮਤੀ ਲਾਲਾਂ ਦੀ ਕੀਮਤ ਪੂਰੇ ਜੌਹਰੀ ਨੂੰ ਹੁੰਦੀ ਹੈ, ਇਸ ਤਰ੍ਹਾਂ ਨਾਮ ਦੀ ਕੀਮਤ ਸੰਸਾਰ ਨੂੰ ਨਹੀਂ ਪਤਾ। ਸੰਸਾਰ ਨੂੰ ਜ਼ਮੀਨਾਂ, ਜਾਇਦਾਦਾਂ, ਪਸ਼ੂਆਂ, ਪਲਾਟਾਂ, ਹੋਰ ਚੀਜ਼ਾਂ ਦਾ ਪਤਾ ਹੈ, ਨਾਮ ਬਾਰੇ ਵਿਸ਼ਵਾਸ ਚ ਨਹੀਂ ਆਉਂਦੇ। ਪੁੱਛ ਨਾਮਦੇਵ ਨੂੰ, ਗੋਬਿੰਦ ਗੋਬਿੰਦ ਸਿੰਘ ਨਾਮਦੇਵ ਮੰਨ ਲਈ ਨਾ, ਆੜ ਨਾਮ ਪੁੱਛੀ ਪਰੋ ਹੋਇਓ ਲਾਕੀ ਨਾ। ਅੱਡੀ ਅੱਧੀ ਦਮੜੀ ਦੀ ਲਿਮਿਟ ਸੀ, ਫਾਈਨੈਂਸ਼ੀਅਲ ਲਿਮਿਟ। ਕਹਿੰਦੇ ਉਹਦੇ ਜਦੋਂ ਬੰਦਗੀ ਕੀਤੀ ਤਾਂ ਚੱਕਰਵਰਤੀ ਬਾਦਸ਼ਾਹ ਹਿੰਦੁਸਤਾਨ ਦਾ ਮੂੰਹ ਚ ਘਾ ਲੈ ਕੇ ਗਲ ਚ ਪੱਲਾ ਲਾ ਪਾ ਕੇ ਨਾਮਦੇਵ ਨੂੰ ਕਹਿ ਰਿਹਾ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਮੈਨੂੰ ਬਖਸ਼ ਦੇ, ਮੇਰੇ ਭੁੱਲ ਹੋਈ, ਮੈਂ ਤੇਰੇ ਉੱਤੇ ਜ਼ੁਲਮ ਕਰਿਆ। ਕਹਿੰਦੇ ਉਹਨਾਂ ਨੂੰ ਪਤਾ ਹੈ, ਕਬੀਰ ਨੂੰ ਪੁੱਛ, ਬੁਣਨਾ ਤਰਨਾ ਤਿਆਰ ਕੇ, ਪ੍ਰੀਤ ਚਰਨ ਕਬੀਰਾ, ਨੀਚ ਗੁਲਾ ਜਲਾ ਰੋ ਪਇਓ ਗੁਣੀ ਗੀਰਾ, ਰਵਦਾਸ ਟਵੰਤਾ ਟੋਰ ਨੀ ਤਿੰਨ ਤਿਆਗੀ ਮਾਇਆ, ਹਿਰਦੇ ਵਸਿਆ ਪਾਰ ਹਰ ਦਰਸ਼ਨ ਪਾਇਆ। ਕਹਿਣ ਲੱਗੇ ਉਹਨਾਂ ਨੂੰ ਪੁੱਛ ਮਹਾ, ਇਹਨਾਂ ਨੂੰ ਨਹੀਂ ਪਤਾ ਸੰਸਾਰੀਆਂ ਨੂੰ, ਸੰਸਾਰੀ ਇਸ ਪਾਸੇ ਸੋਚਦੇ ਨੇ। ਸੋ ਇਹ ਜੇ ਬਚਨੇ ਕਰਦੇ ਸੀ, ਸਾਲਸਰਾਏ ਆ ਗਏ, ਸੱਚੇ ਪਾਤਸ਼ਾਹ ਪ੍ਰਸ਼ਾਦ ਰੱਖ ਦਿੱਤਾ, ਪਹਿਲਾ ਹੀ ਬਚਨ ਕਰਿਆ। ਕਹਿੰਦੇ ਸੱਚੇ ਪਾਤਸ਼ਾਹ ਇੰਨਾ ਕੀਮਤੀ ਲਾਲ, ਮਹਾਰਾਜ ਕਹਿੰਦੇ ਸਾਲਸਰਾਏ ਇਹਦੇ ਨਾਲੋਂ ਤਾਂ ਤੇਰੇ ਕੋਲ ਬਹੁਤ ਕੀਮਤੀ ਚੀਜ਼ਾਂ ਨੇ, ਇਹ ਬੱਟੇ ਦੀ ਕੀ ਤੂੰ ਸਿਫਤ ਕਰਦਾ, ਇੱਕ ਬੱਟੀ ਹੈ ਹੋਰ ਕੀ ਹੈ, ਤੇਰੇ ਕੋਲ ਬਹੁਤ ਵੱਡੀ ਚੀਜ਼ ਹੈ। ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਕੋਈ ਚੀਜ਼ ਨਹੀਂ ਹੈ। ਮਹਾਰਾਜ ਕਹਿੰਦੇ ਤੈਨੂੰ ਨਹੀਂ ਪਿਆਰਿਆ ਪਤਾ, ਤੇਰੇ ਕੋਲ ਸਵਾਸ ਅਮੋਲ ਨੇ, ਜਿਹਨਾਂ ਦਾ ਕੋਈ ਮੁੱਲ ਨਹੀਂ ਹੈ। ਇੱਕ ਵਾਰੀ ਸਿਕੰਦਰ ਬਾਦਸ਼ਾਹ ਪੜ੍ਹੇ ਲਿਖੇ ਜਾਣਦੇ ਨੇ, ਕੋਈ 2300 ਸਾਲ ਪਹਿਲਾਂ, 2350 ਸਾਲ ਹੋਣ ਵਾਲੇ ਹੋ ਗਏ, ਉਸ ਵੇਲੇ ਮਕਦੂਨੀਆ ਤੋਂ 200,000 ਫੌਜ ਲੈ ਕੇ ਸਾਰੀ ਦੁਨੀਆ ਨੂੰ ਕਾਬੂ ਕਰਨ ਵਾਸਤੇ ਚੜਿਆ, ਪਰਲੇ ਪਾਸੇ ਸਾਰਾ ਮਾਸਕੋ ਤੱਕ ਤੇ ਪਰਲੇ ਪਾਸੇ ਦਾ ਇਲਾਕਾ ਫਤਿਹ ਕਰਨ ਤੋਂ ਬਾਅਦ ਹਿੰਦੁਸਤਾਨ ਚ ਆ ਗਿਆ। ਟੈਕਸਲਾ ਦੇ ਮੁਕਾਮ ਤੇ ਲੜਾਈ ਲੜੀ, ਉਹ ਤੇ ਬਾਅਦ ਰਾਜੇ ਪੋਰਸ ਨਾਲ ਲੜਿਆ। ਉਹ ਪੋਰਸ ਦੇ ਨਾਲ ਲੜਨ ਵੇਲੇ ਉਸ ਫੌਜਾਂ ਨੂੰ ਪਤਾ ਲੱਗ ਗਿਆ ਵੀ ਇਹ ਭਾਰਤ ਵਰਸ਼ ਦੇ ਜਿਹੜੇ ਜਵਾਨ ਨੇ, ਇਹਨਾਂ ਨੂੰ ਫਤਿਹ ਕਰਨਾ ਕੋਈ ਆਸਾਨ ਨਹੀਂ ਹੈ। ਕਰਮ ਧਰਮ ਚ ਪੱਕੇ ਸੀ, ਨਸ਼ਿਆਂ ਤੋਂ ਦੂਰ ਸੀ, ਆਤਮ ਵਿਸ਼ਵਾਸ ਹੱਦ ਤੋਂ ਜ਼ਿਆਦੇ ਸੀ, ਗੁਲਾਮੀ ਨਹੀਂ ਸੀ ਕਿਸੇ ਦੀ ਸਹਿ ਸਕਦੇ। ਉਸ ਵੇਲੇ ਉਹਨਾਂ ਨੇ ਅੰਦਰੇ ਅੰਦਰ ਗੱਲ ਚੱਲ ਗਈ ਵੀ ਹੁਣ ਨਹੀਂ ਗਾਹਾਂ ਜਾਣਾ। ਜਦੋਂ ਬਿਆਸਾ ਦਰਿਆ ਪਾਰ ਕਰਕੇ ਅੱਗੇ ਜਾਣ ਲੱਗੇ, ਉਸ ਵੇਲੇ ਫੌਜ ਨੇ ਜਵਾਬ ਦਿੱਤਾ, ਵਾਪਸ ਸਮੁੰਦਰ ਦੇ ਰਸਤੇ ਚੱਲਣਾ ਪਿਆ ਇਸ ਨੂੰ। ਅਤੇ ਜਦੋਂ ਬਾਬਲ ਕੁੰਤੀ ਦੇ ਮੁਕਾਮ 'ਤੇ ਗਿਆ, ਉੱਥੇ ਇਸ਼ਨਾਨ ਕਰਕੇ ਗਰਮ ਸਰਦ ਹੋ ਗਿਆ, ਇਲਾਜ ਕਰੀ ਗਏ, ਲੇਕਿਨ ਇਲਾਜ ਹੋਇਆ ਕੋਈ ਨਹੀਂ। ਜਾਂਦੇ ਜਾਂਦੇ ਇੱਕ ਦਿਨ ਕਹਿਣ ਲੱਗਿਆ, ਜੋਤਸ਼ੀਆਂ ਨੂੰ ਪੁੱਛ ਕੇ ਗੱਲ ਕਰਿਆ ਕਰਦਾ ਸੀ, ਕਹਿੰਦਾ ਐਂ ਦੱਸੋ ਮੇਰੀ ਉਮਰ ਕਦ ਹੈ, ਕਿੰਨੀ ਕੁ ਰਹਿੰਦੀ ਹੈ, ਅਤੇ ਮੌਤ ਮੇਰੀ ਕਦ ਹੋਏਗੀ। ਹਿਸਾਬ ਕਿਤਾਬ ਕੱਢਿਆ ਅਤੇ ਕੋਈ ਜਵਾਬ ਨਹੀਂ ਬਣਦਾ। ਕਹਿੰਦਾ ਕੀ ਗੱਲ, ਤੁਸੀਂ ਜਵਾਬ ਨਹੀਂ ਦਿੰਦੇ, ਜੋ ਕੁਝ ਤੁਹਾਡੇ ਹਿਸਾਬ ਚ ਆਉਂਦਾ ਉਹ ਗੱਲ ਕਰੋ। ਕਹਿਣ ਲੱਗੇ ਮਹਾਰਾਜ ਸਾਡੇ ਹਿਸਾਬ ਚ ਆਉਂਦਾ ਵੀ ਤੁਹਾਡੀ ਮੌਤ ਉਦਣ ਹੋਏਗੀ ਜਿੱਦਣ ਅਸਮਾਨ ਸੋਨੇ ਦਾ ਬਣ ਜਾਏਗਾ ਤੇ ਧਰਤੀ ਲੋਹੇ ਦੀ ਬਣ ਜਾਏਗੀ। ਨਾ ਉਹਦੇ ਸਮਝ ਚ ਆਇਆ। ਉਸੇ ਤਰ੍ਹਾਂ ਦੇ ਨਾਲ ਚੱਲਦੇ ਚੱਲਦੇ ਐਸੀ ਗਸ਼ ਪਈ ਘੋੜੇ ਤੇ ਬੈਠੇ ਬੈਠੇ ਨੂੰ ਕਿ ਉਹ ਧਰਤੀ ਤੇ ਲੜ ਕੇ ਛੇਤੀ ਦੇ ਕੇ ਲਾਹਿਆ। ਦਰਖਤ ਕੋਈ ਹੈ ਨਹੀਂ ਸੀ, ਗਰਮੀ ਪੈ ਰਹੀ ਸੀ, ਇਹਦੇ ਸੰਜੋਹ ਹੇਠਾਂ ਵਿਛਾ ਦਿੱਤੀ, ਜਿਹੜੀ ਜੈਕਟ ਬੁਲਟ ਪਰੂਫ ਪਾਈ ਹੋਈ ਸੀ, ਸੰਜੋਹ ਜਿਹਨੂੰ ਕਹਿੰਦੇ ਨੇ, ਤੇ ਉਹ ਹੇਠਾਂ ਵਿਛਾ ਤੀ ਤੇ ਉੱਤੇ ਇਹਦੀ ਉਹ ਢਾਲ ਜਿਹਨੂੰ ਸੋਨਾ ਲੱਗਿਆ ਹੋਇਆ ਸੀ, ਉਹ ਢਾਲ ਵਰਛੇ ਤੇ ਤੰਗ ਦਿੱਤੀ। ਇਹਨੂੰ ਜਿਸ ਵਕਤ ਹੋਸ਼ ਆਈ, ਹਕੀਮ ਲੱਗੇ ਹੋਏ ਨੇ, ਦਵਾਈਆਂ ਦਿੰਦੇ ਨੇ, ਹੋਸ਼ ਆਈ ਤਾਂ ਕੀ ਦੇਖਦਾ ਹੈ, ਅਸਮਾਨ ਪੀਲਾ ਨਜ਼ਰ ਆ ਰਿਹਾ ਕਿ ਉਹ ਸੋਨੇ ਨਾਲ ਕਿਰਨਾਂ ਟਕਰਾਉਂਦੀਆਂ ਸੀ। ਉਸ ਵੇਲੇ ਸਮਝ ਗਿਆ ਵੀ ਮੇਰਾ ਤਾਂ ਅੰਤ ਸਮਾਂ ਆ ਗਿਆ, ਫੇਰਾ ਹੱਥ ਮਾਰਿਆ ਤਾਂ ਲੋਹਾ ਹੈ। ਉਸ ਵੇਲੇ ਵੱਡੇ ਹਕੀਮ ਨੂੰ ਕਹਿਣ ਲੱਗਿਆ ਕਿ ਹਕੀਮ ਜੀ, ਮੈਨੂੰ ਕੋਈ ਦਵਾਈ ਦਿਓ ਜਿਹਦੇ ਨਾਲ ਮੈਂ ਆਪਣੇ ਮਖਦੂਨੀਆਂ ਪਹੁੰਚ ਜਾਵਾਂ, ਯੂਨਾਨ 'ਚ ਪਹੁੰਚ ਜਾਵਾਂ, ਗ੍ਰੀਸ ਵਿੱਚ ਪਹੁੰਚ ਜਾਵਾਂ, ਮੈਂ ਆਪਣੀ ਮਾਂ ਨੂੰ ਦੱਸਣਾ ਚਾਹੁੰਦਾ ਸਾਰੀਆਂ ਗੱਲਾਂ, ਇੱਕ ਵਾਰੀ ਮਿਲਣਾ, 12 ਸਾਲ ਹੋ ਗਏ ਮੈਨੂੰ ਘਰ ਤੋਂ ਨਿਕਲੇ। ਉਹ ਚੁੱਪ ਹੈ, ਕਹਿੰਦੇ ਤੁਸੀਂ ਬੋਲਦੇ ਕਿਉਂ ਨਹੀਂ ਹੋ, ਮੈਂ ਤੁਹਾਨੂੰ ਅੱਧਾ ਰਾਜ ਦੇ ਦਾਂਗਾ। ਫਿਰ ਨਾ ਬੋਲਿਆ, ਕਹਿਣ ਲੱਗਿਆ ਮੈਂ ਸਾਰਾ ਹੀ ਦੇ ਦਾਂਗਾ। ਫਿਰ ਨਾ ਬੋਲਿਆ, ਕਹਿੰਦੇ ਤੂੰ ਬੋਲਦਾ ਕਿਉਂ ਨਹੀਂ ਹੈ। ਕਹਿੰਦਾ ਮਹਾਰਾਜ ਇਹ ਤਾਂ ਰਾਜ ਹੈ ਦੁਨੀਆਂ ਦਾ, ਜੇ ਤੁਸੀਂ 3 ਲੋਕਾਂ ਦਾ ਵੀ ਰਾਜ ਦੇਵੋ, ਹੁਣ ਤੁਹਾਡੇ ਸਵਾਸਾਂ ਦੀ ਗੰਢ ਖੁੱਲ ਚੁੱਕੀ ਹੈ, ਸਮਾਨ ਪ੍ਰਾਣ ਜਿਹੜਾ ਹੈ ਉਹਦੀ ਮਰਿਆਦਾ ਵਿਗੜ ਗਈ ਹੈ, ਤੇ ਹੁਣ ਤਾਂ ਤੁਹਾਡੇ ਗਿਣਵੇਂ ਸਾਹ ਰਹਿੰਦੇ ਨੇ, ਜੇ ਤਿੰਨ ਲੋਕਾਂ ਦਾ ਵੀ ਰਾਜ ਦੇਵੋ ਤਾਂ ਅਸੀਂ ਇੱਕ ਸਾਹ ਵੀ ਤੁਹਾਨੂੰ ਫਾਲਤੂ ਨਹੀਂ ਦਵਾ ਸਕਦੇ। ਉਸ ਵੇਲੇ ਸਿਕੰਦਰ ਇਤਿਹਾਸ ਕਹਿੰਦਾ ਅਧਿਆਤਮਕ ਇਤਿਹਾਸ ਵੀ ਸਿਕੰਦਰ ਧਾਹਾਂ ਮਾਰ ਕੇ ਰੋਣ ਲੱਗ ਗਿਆ, ਜਿਹੜਾ ਦੁਨੀਆਂ ਦਾ ਵਜੈਤਾ ਜਿਹਦੇ ਬਾਰੇ ਮਸ਼ਹੂਰ ਸੀ ਇਹਦੀਆਂ ਅੱਖਾਂ 'ਚ ਹੰਝੂ ਨਹੀਂ ਆਉਂਦੇ, ਉੱਚੀ ਉੱਚੀ ਰੋਂਦਾ। ਕਹਿਣ ਲੱਗਿਆ ਕਾਸ਼ ਮੈਨੂੰ ਇਸ ਗੱਲ ਦਾ ਜੇ ਪਹਿਲਾਂ ਪਤਾ ਲੱਗ ਜਾਂਦਾ ਵੀ ਸਵਾਸ ਇੰਨਾ ਕੀਮਤੀ ਹੈ ਤਾਂ ਮੈਂ ਸਵਾਸ ਮਿੱਥੇ ਕਿਉਂ ਗਵਾਉਂਦਾ, 32 ਸਾਲ ਦੇ ਸਵਾਸ ਗਵਾ ਦਿੱਤੇ ਤੇ ਇੱਕ ਸਵਾਸ ਦੀ ਕੀਮਤ 3 ਲੋਕਾਂ ਦਾ ਰਾਜ। ਮਹਾਰਾਜ ਕਹਿੰਦੇ ਸਾਲ ਸਰਾਏ ਤੇਰੇ ਕੋਲ ਕੀਮਤੀ ਸਵਾਸ ਨੇ, ਜੇ ਇੱਕ ਵਾਰੀ ਵੀ ਪਰਮੇਸ਼ਰ ਦਾ ਨਾਮ ਲੈਣੇ ਇੱਕ ਸਵਾਸ ਨਾਲ ਸਾਰਾ ਛੁਟਕਾਰਾ ਹੋ ਜਾਂਦਾ। ਸੋ ਸਾਰਿਆਂ ਨਾਲੋਂ ਕੀਮਤੀ ਚੀਜ਼ ਤੇਰੇ ਸਰੀਰ ਦੇ ਵਿੱਚ ਪਰਮੇਸ਼ਰ ਨੇ ਨਾਮ ਰੱਖਿਆ ਹੋਇਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹ ਸਰੀਰ ਦੇ ਅੰਦਰ ਪਰਮੇਸ਼ਰ ਨੇ ਨਾਮ ਦੀ ਦਾਤ ਰੱਖੀ ਹੋਈ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਨ। ਉਹਦੀ ਕਦਰ ਕਰ ਉਸ ਨਾਮ ਦੀ, ਨਾਮ ਕਿਤੋਂ ਬਾਹਰੋਂ ਨਹੀਂ ਮਿਲਦਾ, ਨਾਮ ਅੰਦਰ ਹੁੰਦਾ, ਮੰਤਰ ਬਾਹਰੋਂ ਮਿਲਿਆ ਕਰਦਾ। ਗੁਰਮੰਤਰ ਜਦ ਗੁਰੂ ਧਾਰਨ ਕਰਦੇ ਨੇ ਅੰਮ੍ਰਿਤ ਛਕਾਉਂਦੇ ਆ, ਪੰਜ ਪਿਆਰੇ ਇਕੱਠੇ ਹੋ ਕੇ ਕਹਿੰਦੇ ਨੇ ਬੋਲ ਵਾਹਿਗੁਰੂ ਵਾਹਿਗੁਰੂ ਨਾਮ ਦਿੰਦੇ ਨੇ, ਕਿਉਂਕਿ ਗੁਰੂ ਦੇ ਬਗੈਰ ਜੋ ਨਾਮ ਦਿੱਤਾ ਹੁੰਦਾ ਫਲੀਭੂਤ ਨਹੀਂ ਹੋਇਆ ਕਰਦਾ। ਜਿਸ ਤਰ੍ਹਾਂ ਦੇ ਨਾਲ ਕਈ ਦਰਖਤ ਨੇ, ਗੁੱਲਰ ਹੈ, ਬੋੜ ਹੈ, ਪਿੱਪਲ ਹੈ, ਇਹ ਰੂੜੀ ਦੇ ਵਿੱਚ ਰੱਖ ਦੋ ਹਰੇ ਨਹੀਂ ਹੁੰਦੇ ਕਦੇ ਵੀ। ਪੰਛੀ ਖਾ ਲਵੇ ਉਹਦੇ ਮੇਦੇ ਦੀ ਗਰਮੀ ਲੱਗ ਜਾਵੇ, ਫਿਰ ਇਹ ਬਿੱਠ ਦੇ ਰਾਹੀਂ ਗਿੱਲੇ ਥਾਂ ਲੱਗ ਜਾਣ, ਉੱਥੇ ਹੀ ਹਰੇ ਹੋ ਜਾਂਦੇ। ਐਸੇ ਤਰ੍ਹਾਂ ਜਿਹੜਾ ਨਾਮ ਹੈ ਇਹ ਹਿਰਦੇ 'ਚ ਉਨਾ ਚਿਰ ਨਹੀਂ ਜੜ ਫੜਦਾ ਜਿੰਨਾ ਚਿਰ ਕਮਾਏ ਹੋਏ ਨਾਮ ਵਾਲੇ ਆਪਣੀ ਰਸਨਾ ਤੋਂ ਨਾਮ ਦਾ ਉਚਾਰਨ ਨਹੀਂ ਕਰਦੇ। ਗੁਰੂ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਨੇ, ਇਹਨਾਂ ਦੀ ਹਜ਼ੂਰੀ ਦੇ ਅੰਦਰ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਬਾਅਦ ਨਾਮ ਦਿੰਦੇ ਨੇ, ਉਹ ਨਾਮ ਹਿਰਦੇ 'ਚ ਜੜ ਫੜਦਾ। ਉਹ ਮੰਤਰ ਗੁਰਮੰਤਰ ਹੈ, ਇਹ ਵਾਹਿਗੁਰੂ ਗੁਰਮੰਤਰ ਹੈ, ਇਹ ਮੰਤਰ ਹਉਮੈ ਦੀ ਕੰਧ ਤੋੜਦਾ। ਹਉਮੈ ਦੀ ਕੰਧ ਟੁੱਟੀ ਨਾਮ ਦੇ ਮੰਡਲ 'ਚ ਸੁਰਤ ਚਲੀ ਜਾਂਦੀ ਹੈ, ਨਾਮ ਦੇ ਮੰਡਲ 'ਚ ਗਈ। ਮਹਾਰਾਜ ਕਹਿੰਦੇ ਪਿਆਰਿਆ ਤੇਰਾ ਜਿਹੜਾ ਨਾਮ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਹੈ, ਦੇਹੀ ਦੇ ਵਿੱਚ ਪਿਆ ਤੇ ਉਹ ਥਾਂ ਕੈਸਾ ਸੁਣ ਨੂੰ ਸਮਾਧਾਨ ਹੈ ਤੈਨਾਤ, ਉੱਥੇ ਕੋਈ ਤੁਰਨਾ ਨਹੀਂ ਆਉਂਦਾ ਤੇ ਮਿਊਜ਼ਿਕ ਵੱਜਦਾ, ਨਾਦ ਵੱਜ ਰਹੇ ਨੇ। ਕਹਿਣ ਨਾ ਜਾਈਏ ਚਾਰਜ ਵਿਸਮਾਰ, ਉਹਦਾ ਇੰਨਾ ਆਨੰਦ ਹੈ ਕਿ ਕਿਹਾ ਨਹੀਂ ਜਾਂਦਾ। ਕਹਿੰਦੇ ਸਾਲਸ ਰਾਏ ਐਡੀ ਕੀਮਤੀ ਚੀਜ਼ ਪਰਮੇਸ਼ਰ ਨੇ ਅੰਦਰ ਪਾਈ ਹੈ ਤੇ ਉਹ ਨਾਮ ਨੂੰ ਕੀਮਤੀ ਨਹੀਂ ਜਾਣਦਾ, ਤੇ ਇੱਕ ਪੱਥਰ ਨੂੰ ਤੂੰ ਕਹਿਣਾ ਕੀਮਤੀ ਹੈ? ਕਹਿੰਦੇ ਦੇਖ ਇਸ ਨਾਮ ਦੀ ਮਹਿਮਾ, ਤ੍ਰੇਤੇ ਯੁਗ ਦੇ ਅੰਦਰ 16ਵਾਂ ਜਨਕ ਹੋਇਆ ਹੈ, ਜਨਕ ਦੇ ਸਿੰਘਾਸਣ ਤੇ ਜੋ ਬਹਿੰਦਾ ਸੀ ਉਹਨੂੰ ਜਨਕ ਕਹਿੰਦੇ ਸੀ। ਇਹ 16ਵਾਂ ਜਨਕ ਸੀ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਸ਼ ਸੀ। ਕਹਿੰਦੇ ਉਸ ਨੂੰ ਗਿਆਨ ਹੋਇਆ ਅਸ਼ਟਾਵਕਰ ਤੋਂ, ਬੰਦਗੀ ਕੀਤੀ, ਰਾਜ ਵੀ ਕਰਦਾ ਤੇ ਬੰਦਗੀ ਵੀ ਕਰਦਾ, ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਜੋ ਹੁੰਦਾ ਹੈ ਉਹ ਬੰਦਿਆਂ ਵਰਗਾ ਹੀ ਬੰਦਾ ਹੁੰਦਾ, ਲੇਕਿਨ ਉਹਦੀ ਦ੍ਰਿਸ਼ਟੀ 'ਚ ਫਰਕ ਹੁੰਦਾ, ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਦੇਖਿਆ ਇਹ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ। ਉਹ ਮਾਇਆ ਦੀ ਕੰਧ ਤੋੜ ਕੇ ਮਾਇਆ ਦੇ ਹਨੇਰੇ 'ਚੋਂ ਨਿਕਲ ਕੇ ਪ੍ਰਕਾਸ਼ ਚਲਿਆ ਜਾਇਆ ਕਰਦਾ। ਉਹਦੀ ਦ੍ਰਿਸ਼ਟੀ ਦੇ ਵਿੱਚ ਸਭ ਜਿੰਨਾ ਵੀ ਹੈ ਪਰਮੇਸ਼ਰ ਤੋਂ ਬਗੈਰ ਹੋਰ ਦਿਸਿਆ ਨਹੀਂ ਕਰਦਾ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਐਵੇਂ ਬ੍ਰਹਮ ਗਿਆਨੀ ਕਹਿ ਦਿਓ, ਬ੍ਰਹਮ ਗਿਆਨੀ ਬਹੁਤ ਦੂਰ ਹੈ, ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ, ਬ੍ਰਹਮ ਵਕਤਾ ਹੋਵੇ। ਸੋ ਇਹ ਜਨਕ ਜਿਸ ਵਕਤ ਭਾਈ ਗੁਰਦਾਸ ਜੀ ਲਿਖਦੇ ਹੈ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸ ਸੀ, ਮਾਇਆ ਦੇ ਵਿੱਚ ਰਹਿੰਦਾ ਹੋਇਆ ਅਰਦਾਸ ਸੀ, ਡਿਟੈਚਡ ਸੀ, ਰਾਜ ਕਰਦਾ ਸੀ ਲੇਕਿਨ ਮਾਇਆ ਤੋਂ ਬਰੀ ਸੀ। ਦੇਵਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਸ, ਤੇ ਦੇਵਲੋਕ ਨੂੰ ਜਾਂਦਾ ਜਾਂਦਾ ਜੰਮਪੁਰੀ ਵਿੱਚ ਦੀ ਲੰਘਣ ਦਾ ਫੈਸਲਾ ਕਰ ਲਿਆ। ਉੱਥੇ ਜਦ ਜੰਮਪੁਰੀ 'ਚ ਜਾਂਦਾ, ਜੰਮਪੁਰ ਗਿਆ ਪੁਕਾਰ ਸੁਣ, ਉੱਥੇ ਕੀ ਦੇਖਦਾ, ਨਰਕਾਂ ਦੇ ਵਿੱਚ ਜੀ ਤਲੇ ਜਾ ਰਹੇ ਨੇ, ਗੋਤੇ ਖਾਂਦੇ ਹੈ, 18 ਕਿਸਮ ਦੇ ਨਰਕ ਨੇ, ਜਿਤਨੇ ਨਰਕ ਸੋ ਮਨਮੁਖ ਭੋਗਾ, ਗੁਰਮੁਖ ਲੇਪ ਨਵਾਂ ਸਾਹਿਬ, ਮਨਮੁੱਖਾਂ ਦੇ ਹਿੱਸੇ 'ਚ ਆਏ ਨੇ ਨਰਕ। ਮਨਮੁੱਖ ਆਵੇ, ਮਨਮੁੱਖ ਜਾਵੇ, ਮਨਮੁੱਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁੱਖ ਭੋਗਾ, ਗੁਰਮੁਖ ਲੇਪ ਨਵਾਂ ਸਾਹਿਬ। ਤਰਸ ਆ ਗਿਆ, ਦਿਲ ਨਰਮ ਸੀ ਤੇ ਧਰਮ ਰਾਜਾ ਵਾਰ ਵਾਰ ਬੇਨਤੀਆਂ ਕਰਦਾ, हे प्रभु तुसीं आ गए, इत्थे तां संतां दा कम्मे नहीं है, इस दा पापी आउंदे। कई प्रेमियां नूं इह ख्याल हुंदा वी शायद इह गल्लां होण तुहाडे ही पिंड दा। जब मैं छोटा सी तां इक बहुत चंगा पुरश इत्थे रिहा करदा सी, जिहड़े वड्डी उम्र दे जाणदे आ, उहदा नाम संसारी सी। ਉਹ ਜਦ ਪਹਿਲੀ ਪਲੇਗ ਪਈ ਤਾਂ ਇੱਥੇ ਵੀਹ ਮਰਦੇ ਹੁੰਦੇ ਧਮੋੜ ਚ। ਬਾਬਾ ਜੀ ਦੱਸਦੇ ਹੁੰਦੇ ਕਿ ਗੱਡਿਆਂ ਦੇ ਉੱਤੇ ਜਾ ਕੇ ਸੰਸਕਾਰ ਕਰਨਾ, ਦੱਸਣੇ ਗੱਡੇ। ਉਹ ਚੜਾਈ ਕਰ ਗਿਆ ਤੇ ਉਹਨੂੰ ਜਿਸ ਵਕਤ ਲੈ ਆਏ ਇੱਥੇ ਤਾਂ ਉਹਦਾ ਪੈਰ ਹਿੱਲ ਪਿਆ। ਥੋੜੀ ਦੇਰ ਬਾਅਦ ਰਾਮ ਰਾਮ ਕਰਦਾ ਉੱਠ ਕੇ ਬੈਠ ਗਿਆ। ਉਹ ਜਜ਼ਬਾ ਤਾਂ ਖੁਸ਼ੀ ਹੋਈ, ਕਹਿੰਦੇ ਮੈਂ ਨਹੀਂ, ਮੇਰਾ ਦੂਜਾ ਭਰਾ ਜਿਹੜਾ ਰਾਮ ਸਰੂਪ ਬ੍ਰਾਹਮਣ ਦਾ ਪੰਡਿਤ ਦਾ ਪਿਤਾ, ਕਹਿੰਦੇ ਉਹਨੂੰ ਲੈਣ ਗਏ ਨੇ। ਉਹ ਚੜਾਈ ਕਰ ਗਿਆ, ਜਿਉਂਦਾ ਹੋ ਗਿਆ। ਉਹਦੇ ਬਾਅਦ ਇਹ ਛੋਟਾ ਜਿਹਾ ਵਪਾਰ ਕਰਿਆ ਕਰਦੇ ਸੀ, ਫੇਰ ਹੀ ਲਾਉਂਦੇ ਸੀ। ਜਦੋਂ ਪੁੱਛਣਾ ਬਈ ਪੰਡਿਤ ਜੀ ਕਿਵੇਂ ਹੋਇਆ, ਉਹਨੇ ਕਹਿਣਾ ਰਾਮ 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 ਰਾਮ, ਪੁੱਛੋ ਹੀ ਨਾ। ਕਹਿੰਦਾ ਉਹ ਤਾਂ ਬਹੁਤ ਮਾੜਾ ਥਾਂ ਹੈ, ਬਹੁਤ ਬੁਰਾ ਥਾਂ ਹੈ। ਇਵੇਂ ਜਿਵੇਂ ਸੰਤ ਸੁੰਦਰ ਸਿੰਘ ਹੋਏ ਨੇ, ਫੌਜ ਵਿੱਚ ਸੀ ਆਪ, ਤੇ ਉਹ ਜਿਸ ਵਕਤ ਧਰਮਰਾਜ ਦੇ ਲੈ ਗਏ ਉਸ ਨੂੰ, ਤੇ ਜਾ ਕੇ ਕਹਿਣ ਲੱਗੇ ਤਾਂ ਗਲਤ ਲਿਆਂਦਾ, ਸੁੰਦਰ ਸਿੰਘ ਰਾਮਗੜੀਆ ਲਿਆਉਣਾ ਸੀ। ਉਹਦੀ ਦੇਹ ਨੂੰ ਚਿਖਾ ਦੇ ਉੱਤੇ ਰੱਖਦਾ, ਉਧਰੋਂ ਵਾਪਸ ਹੋ ਰਿਹਾ। ਵਾਪਸ ਹੋਇਆ ਜਿਸ ਵਕਤ ਰਸਤੇ 'ਚ ਆਇਆ, ਕਹਿੰਦਾ ਵੀ ਮੈਨੂੰ ਪੁੱਛਣਗੇ, ਮੈਨੂੰ ਨਰਕ ਤਾਂ ਦਿਖਾ ਦਿਓ ਕਿਹਾ ਜਾਂਦਾ। ਪਹਿਲਾਂ ਉਹਨਾਂ ਨੇ ਜਵਾਬ ਦੇ ਤਾ, ਉੱਤੇ ਦੀ ਨਿਗਾਹ ਲਿਆ, ਕੀ ਦੇਖਦਾ ਕਿ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆਂ ਤੇ ਉਹ ਮੱਥਾ ਕਰ। ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆ ਪਕਾਰ, ਉੱਥੇ ਸਤਿਗੁਰ ਵਿਹਲੀ ਹੋਵੇ ਕੱਢ ਲਏ ਅੰਤੀ ਵਾਰ। ਕੋਈ ਵਿਹਲੀ ਹੋਵੇ ਤਾਂ ਹੀ ਕੱਢਦਾ। ਪੰਡਿਤ ਅਮਰਨਾਥ ਤੁਹਾਡੇ ਆਪਣੇ ਅਮਰਨਾਥ ਸੂਦ, ਇੱਕ ਵਾਰੀ ਮੈਂ ਇੱਥੇ ਖੜਾ ਸੜਕ ਤੇ, ਕਹਿਣ ਲੱਗੇ ਕਿੱਥੋਂ ਆਇਆ, ਮੈਂ ਸਰਾੜੇ ਸਾਹਿਬ ਤੇ ਆਇਆ। ਉਹ ਰੋਣ ਲੱਗ ਗਿਆ ਇੰਨਾ ਹੀ ਸੁਣ ਕੇ। ਮੈਂ ਕਿਹਾ ਕੀ ਗੱਲ, ਕਹਿ ਤੁਹਾਨੂੰ ਨਹੀਂ ਪਤਾ, ਮੈਂ ਯੂਪੀ ਦੇ ਜਾਸੀ ਰਹਿੰਦੇ ਸੀ, ਇੱਥੇ ਆਇਆ ਤਾਂ ਮੈਂ ਕਿਹਾ ਵੀ ਕੀ ਗੱਲ ਹੈ। ਕਹਿੰਦਾ ਮੈਂ ਦੱਸਾਂ ਤੁਹਾਨੂੰ, ਮੈਂ ਚੜ੍ਹਾਈ ਕਰ ਗਿਆ ਸੀ, ਬੜਾ ਕੁਛ ਮੈਂ ਧਿਆਇਆ। ਕਹਿੰਦਾ ਜਮਦੂਤਾਂ ਨੇ ਫੜ ਲਿਆ, ਮੇਰਾ ਧਿਆਨ ਚ ਲੈ ਗਿਆ ਮਹਾਰਾਜ ਜੀ ਵੱਲ। ਮੈਂ ਜਾਂਦਾ ਹੁੰਦਾ ਕੰਗਸਾਂ ਨੂੰ ਤੇ ਉੱਥੇ ਨਮਸਕਾਰ ਕਰਕੇ ਜਾਂਦਾ ਸੀ, ਧਿਆਨ ਹੋਣ ਦੀ ਲੋੜ ਹੈ। ਤੇ ਕਹਿੰਦਾ ਮੇਰੇ ਉਸੇ ਮੰਡਲ ਦੇ ਵਿੱਚ ਪਹੁੰਚ ਕਿਉਂ ਨਹੀਂ ਗਏ, ਤੇ ਮੈਨੂੰ ਫੜ ਲਿਆ, ਕਹਿੰਦਾ ਜਮਦੂਤਾਂ ਤੋਂ ਛਡਾ ਤਾ, ਕਹਿੰਦੇ ਇਹਦੀ ਤਾਂ ਉਮਰ ਰਹਿੰਦੀ ਹੈ, ਅਜੇ ਤੁਸੀਂ ਕਿਉਂ ਲਈ ਜਾਂਦੇ ਹੋ। ਕਹਿੰਦੇ ਆ ਤੁਹਾਡੇ ਖੂਹ ਦੇ ਨਾਲ ਜਿਹੜਾ ਬਾਗ ਹੈ, ਮੈਂ ਉੱਥੇ ਹੀ ਮੱਥਾ ਟੇਕਦਾ ਵੀ ਮਹਾਰਾਜ ਆ ਮੇਰੀ ਜ਼ਮੀਨ ਤੁਹਾਡੇ ਭੇਟਾ ਹੋਵੇ, ਤੁਸੀਂ ਕਬੂਲ ਕਰੋ। ਕਹਿੰਦਾ ਮੈਂ ਰਾਜ਼ੀ ਹੋ ਗਿਆ। ਰਾਜ਼ੀ ਹੋ ਕੇ ਜਦ ਮੈਂ ਕਈ ਪ੍ਰੇਮੀਆਂ ਨੂੰ ਨਾਲ ਲੈ ਕੇ ਗਿਆ ਤਾਂ ਮੈਂ ਉੱਥੇ ਜਾ ਕੇ ਬੇਨਤੀ ਕਰੀ, ਮਹਾਂਪੁਰਸ਼ ਕਹਿਣ ਲੱਗੇ ਛੋਟੇ ਸੰਤਾਂ ਕੋਲ ਚਲੇ ਜਾ। ਉੱਥੇ ਆ ਗਿਆ, ਕਹਿੰਦਾ ਮਹਾਰਾਜ ਕਹਿਣ ਲੱਗੇ ਵੀ ਦੇਖ ਲਾਲਾ, ਜ਼ਮੀਨ ਤਾਂ ਅਸੀਂ ਪਾਉਣੀ ਨਹੀਂ, ਨਾ ਉੱਥੇ ਜਾਈਏ, ਤੂੰ ਸਾਨੂੰ ਮੁੱਲ ਦੇ ਦੇ ਉਹਦਾ, ਜਾਂ ਤਾਂ ਤੂੰ ਪਾ ਲੈ ਤੇ ਜਾਂ ਅਸੀਂ ਪਾ ਦਿੰਦੇ ਹਾਂ। ਜੇ ਸਾਤੇ ਪਵਾਉਣੀ ਹੈ ਤਾਂ ਫੇਰ ਨਾ ਕਹੀਂ ਬਹੁਤੀ ਪਾਤੀ ਕਿ ਥੋੜੀ ਪਾਤੀ। ਕਹਿੰਦਾ ਮੈਂ ਕਿਹਾ ਤੁਸੀਂ ਉਹ ਮੁੱਲ ਪਾ ਦਿਓ। ਕਹਿੰਦੇ ਉਹਨਾਂ ਨੇ ਮੁੱਲ ਪਾਇਆ 2500 ਰੁਪਈਆ 25 ਵਿਘੇ ਦਾ। ਮੈਂ ਕਿਹਾ ਮਹਾਰਾਜ ਇਹ ਤਾਂ ਮੁੱਲ ਥੋੜਾ ਹੈ। ਕਹਿੰਦੇ ਨਹੀਂ, ਮੁੱਲ ਬਹੁਤ ਹੈ। ਉਹ ਕਿਸੇ ਦਾ ਨਾਮ ਰਾੜੇ ਸਾਹਿਬ ਨਹੀਂ ਸੀ ਲਿਖਿਆ ਹੋਇਆ, ਇਹਦਾ ਲਿਖਿਆ ਹੋਇਆ ਸੀ ਵੀ ਉਹ ਧਮੋਟ ਵਾਲੇ ਨੇ ਇੱਥੇ ਆ ਕਮਰਾ ਬਣਾਇਆ। ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆ, ਓਏ ਜੀਵ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਸਾਥੀ ਲੱਭ ਜਿਹੜਾ ਮਰੇ ਹੋਏ ਦਾ ਵੀ ਸੰਸਾਰ ਸਰੀਰ ਛੱਡਣ ਤੋਂ ਬਾਅਦ ਫੇਰ ਵੀ ਸਹਾਇਤਾ ਕਰੇ। ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ, ਉਹਨਾਂ ਦੇ ਜਿਹੜੇ ਹੈੱਡ ਲਾਂਡਰੀ ਸੀ ਉਹਨਾਂ ਦਾ ਨਾਮ ਭਾਗ ਸਿੰਘ ਸੀ। ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ, ਅੰਤਰ ਧਿਆਨ ਹੋਏ, ਕਿਉਂਕਿ ਤ੍ਰਿਕਾਲਦਰਸ਼ੀ ਹੁੰਦੇ ਨੇ ਮਹਾਤਮਾ, ਤਿੰਨਾਂ ਲੋਕਾਂ ਚ ਨਿਗਾਹ ਜਾਂਦੀ ਹੈ ਉਹਨਾਂ ਨੂੰ ਦੇਖ ਲਿਆ। ਕਹਿਣ ਲੱਗੇ ਉਹਦਾ ਸਰੀਰ ਨਾ ਸੰਸਕਾਰ ਨਾ ਕਰਿਓ, ਉਹਨੇ ਆ ਜਾਣਾ। ਉੱਥੇ ਧਰਮਰਾਜ ਦੇ ਜਦ ਮਾਤਾ ਨੂੰ ਕਰਿਆ, ਨੌਂ ਹੀ ਨਹੀਂ ਲੱਭਦਾ। ਉਹ ਕਹਿੰਦੇ ਵੀ ਮਹਾਰਾਜ ਇਹ ਮਾਈ ਦਾ ਨੌਂ ਨਹੀਂ ਹੈ ਆਪਣੇ ਕੋਲ। ਕਹਿੰਦੇ ਤੁਸੀਂ ਗਲਤੀ ਨਾਲ ਲਿਆਉਂਦੀ, ਇਹ ਨਹੀਂ ਸੀ ਲਿਆਉਣੀ, ਦੂਈ ਮਾਈ ਸੀ, ਇਸੇ ਨਾਂ ਦੀ ਹੈ। ਕਹਿਣ ਲੱਗੇ ਨਾਂ ਨਹੀਂ ਲੱਭਦਾ ਇਹਦਾ। ਉਹ ਕਹਿੰਦੇ ਇਹਨਾਂ ਦਾ ਨਾਂ ਨਹੀਂ ਲੱਭਦਾ, ਮੇਰੇ ਕੋਲ ਤਾਂ ਸਿਰਫ ਉਹ ਹੀ ਆਉਂਦੇ ਨੇ, ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਨ੍ਹਾਂ ਨੇ ਜ਼ਿੰਦਗੀ ਗਵਾਤੀ ਕਹਿੰਦੇ ਮੇਰੇ ਕੋਲ ਤਾਂ ਉਹੀ ਆਉਂਦੇ ਨੇ, ਇਹ ਗੁਰੂ ਨਾਨਕ ਦੀ ਹੈ। ਜਿਹੜੇ ਗੁਰੂ ਨਾਨਕ ਦੇ ਹੋ ਜਾਂਦੇ ਨੇ ਉਹ ਗੁਰੂ ਨਾਨਕ ਦੀ ਦਰਗਾਹ 'ਚ ਜਾਂਦੇ ਨੇ, ਉਹਦਾ ਸਾਡੇ ਕੋਲ ਕੋਈ ਕੰਮ ਨਹੀਂ, ਨਾ ਸਾਡੇ ਕੋਲ ਉਹਨਾਂ ਦਾ ਨਾਂ ਹੋਇਆ ਕਰਦਾ। ਅਧਿਆਤਮੀ ਹਰ ਗੁਣ ਤਾਸ, ਮਨ ਜਪੇ ਏਕ ਮਰਾਰ, ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨਾਰ। ਉਹ ਤਾਂ ਸੇਵਾ ਕਰਦਾ, ਜਿਹੜੇ ਬੰਦਗੀ ਵਾਲੇ ਜੇ ਕਿਤੇ ਚਲੇ ਜਾਣ, ਸਾਧੂਆਂ ਦੀ ਤਾਂ ਉਹਨੇ ਕਰਨੀ ਓ ਕਰਨੀ ਹੈ, ਪਰ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੀ ਵੀ ਸੇਵਾ ਕਰਦਾ ਹੈ। ਪੜ੍ਹ ਲਓ,
ਧਰਮ ਰਾਏ ਵੀ ਕਰੇਗਾ ਸੇਵਾ, ਸਾਧੂਆਂ ਦੇ
ਸੋਭਾ ਸੁਰ ਦੇਵ। ਬਾਬਾ ਜੀ ਕਹਿਣ ਲੱਗੇ ਮਾਤਾ ਜਿਉਂਦੀ ਹੋ ਗਈ ਤੇ ਬਾਬਾ ਜੀ ਦੇ ਕੋਲ ਆ ਗਈ, ਬਾਬਾ ਸਾਹਿਬ ਸਿੰਘ ਜੀ ਕੋਲ।